सत्कारयोग साध संगत जी, वड्डे भागां वाले हो जिन्हां ने अमृत वेले तो इशनान कीता, नाम सिमरन कीता, गुरबाणी दा आसा दीवार दा कीर्तन सुनिया। मेरी समझ मुताबक ये भागां तो बिना ये मौका नहीं मिलता। जदों इत्थे मैं बैठे देखदा, कुछ सिंह साडे सामने बैठे ने, इंग्लैंड तो आए ने, कुछ बड़े चा नाल हैदराबाद तो आए ने, कई बड़े चिर तो ये पुछदे सी कि ऐतकी खुल जाएगा, प्रयोगों में आया नहीं जाता। आ बीबी जी सूबा जी हैदराबाद तो आए ने, दूरों दूरों सिंह आए ने, उन्होंने सच पातशाह कृपा करते हैं तो ता ही इतने आया जाता है, अपने आप तो नहीं आया जाता। जिन्हें नहीं बख्शिश होंगी, कोई भैनी साहबों भी नहीं उठ के आते, कई लुधियाने भी नहीं आते, कई बड़ा बड़ा चिर दर्शन नहीं होंगे, पर एक किसी का कसूर नहीं। मैं समझदा कि साढ़े चंगे भाग ने सानू सच पातशाह इस पासे लाया। मेरे विचार विच अपने आप इस पासे लग्या भी नहीं जाता है, जदों उन्हां दी कृपा होंदी है उदों लग्या जाता है। वह बख्शिश करन इस तरह हो सके, उन्हां दा हुक्म मन्निया जा सके। प्रयोग करीब अद्धे तो ज़्यादा निकल गया है। ये सच पातशाह ने अपार कृपा की है, गरीब नवाज ने आ ढंग बनाया सानू नाम ना जोड़न दा। सतगुरु जगजीत सिंह सच पातशाह का एक उपदेश सुनदा होया, बड़ी वारी तुसीं भी सुनिया होएगा, सच पातशाह हुक्म करते ने ऐ नाम सिमरन विच आ प्रयोग विच बड़े थोड़े जे शरीर बैठे ने, मेरा जी करदा नाम सिमरन करन वालिया नाल आ सारा मंदिर भरिया होवे। उन्हां दा जी कीता ते इह मंदिर भर गया, उन्हां दी रजा होई ते भर गया। तुसीं सच्ची मुची देख लो, कई वो शरीर ने जिहड़े कदी नाम सिमरन च नहीं आउंदे, कदी संगत विच नहीं आउंदे, प्रयोग विच फिर भी आ जांदे ने, थां थां प्रयोग विच आ जांदे ने। उन्हां दा बचन हो गया, उन्हां दी रजा हो गई ते वो पूरा हो गया। जिहड़ा उन्हां बचन कीते ने वो पूरे हो गए ने, जिहड़े नहीं होए वो भी हो जाणे ने। उन्हां दे बचन सारे ही सत होंदे ने, क्योंकि वो उस अवस्था विच बचन होंदे ने जदों निरंकार ते सतगुरु दा कोई भेद नहीं। मैं अर्ज बेनती करदा सी कि इत्थे आपां आउने आ, आपां नूं इह मौका मिलिया, इस तों थोड़ी जी अगली ये कोशिश करिए कि साडा नाम जपदिआं साडा मन भी सतगुरु दे चरणां विच लगे, साडा मन नाम विच लगे। मैं कल किसे नाल गल करदा सी, अपना ही तजर्बा तुहाडे नाल सांझा करदा कि अरदास ते रटी है, कई बार अरदास करदे आ अरदास च भी मन नहीं हुंदा, ओह ते रटी है, गुरुआं दे नाम गिण लईदे ने ते अखीर ते सरबत दा भला आख देईदा, पर बहुत वारी तुसीं अपने अंदर भी झाती करके वेख लिओ कि असीं अरदास करदे आ कि असीं दिलों अरदास करदे आ, कि साडा अरदास करन लग्यां भी एक दो मिनट मन लग जांदा। उत्थों ही शुरू कर लिए, अरदास साडे अंदरों निकले, असीं अंदरों सरबत दा भला मंगीए, असीं दिलों आखिए कि कोई दुखिया ना रवे, उदों साडा मन भर जावे, उस चीज़ नाल ही साडा मन किन्ना चंगा बन जांदा। वह भी जिहड़ा मिनट दो मिनट अरदास करदिआं भी लंघेगा, वो टाइम बड़ा चंगा लंघेगा। इस तरह ही करदिआं करदिआं साडा नाम सिमरन विच मन लगन लग जाए। पर याद करिए सतगुरु जगजीत सिंह सच पातशाह दा हुक्म, सच पातशाह हुक्म करदे ने नाम इन्ने प्यार नाल जपो जिस तरह तुसीं अपने बहुत प्यारे सज्जन दा, अपने बहुत प्यारे रिश्तेदार दा नाम लैंदे हो, इन्ने प्यार नाल नाम दा लो। नाम पूरियां लगा मात्रा दे नाल जपो। मैं समझदा कि बहुत सारे आपां सने मेरे जदों नाम विच मन नहीं लगदा, जे असीं ये सच पातशाह दा हुक्म मनण लग जाइए, वो मतलब इत्थों आ जांदा कि जदों असीं नाम जपदे हाँ कि साड़ी कॉन्शियस विच भी नाम हैगा जां रसना चली जांदी, साडा मन उत्थे नहीं। जे असीं ये ध्यान कर लवांगे कि मेरे लगा मात्रा लगदियां ने, कि मैं नाम प्यार नाल लै रहा, तो आपां ही साडा मन दूजे पास्यों टुटन लग जाएगा, साडा मन नाम विच लगन लग जाएगा। कि असीं साडे मन विच नाम जपन लग्गे हां, ये ਭਾਵਨਾ ਆਉਂਦੀ ਹੈ ਕਿ ਮੈਂ ਉਹਦਾ ਨਾਮ ਜਪ ਰਿਹਾ ਜਿਹਦੀ ਦਿੱਤਿਆ ਹੈ ਮਨੁੱਖ ਜਨਮ ਹੈ, ਮੈਂ ਉਹਦਾ ਨਾਮ ਜਪ ਰਿਹਾ ਜਿਹਦਾ ਦਿੱਤਾ ਮੈਂ ਸੁੱਖ ਲੈ ਰਿਹਾ, ਕਿ ਮੈਂ ਉਹਦਾ ਨਾਮ ਜਪ ਰਿਹਾ ਜਿਹਦੇ ਦਿੱਤੇ ਮੈਂ ਸੋਹਣੇ ਕੱਪੜੇ ਪਾ ਰਿਹਾ, ਜਿਹਦਾ ਦਿੱਤਾ ਮੈਨੂੰ ਇਹ ਸਾਰਾ ਸੁੱਖ ਹੈ। ਇਸ ਪਿਆਰ ਨਾਲ, ਇਸ ਸ਼ਰਧਾ ਨਾਲ ਅਸੀਂ ਨਾਮ ਜਪੀਏ। ਨਾਮ ਜਪਦਿਆਂ ਜਪਦਿਆਂ ਸਾਡਾ ਧਿਆਨ ਨਾਮ ਵਿੱਚ ਹੋਵੇ, ਕਿਰਪਾ ਸੱਚ ਪਾਤਸ਼ਾਹ ਕਰਨੀ ਹੈ, ਉਹ ਸਫਲ ਦਰਸ਼ਨ ਤਾਂ ਹੀ ਹੋਣੇ ਨੇ ਜਿਹੜਾ ਉਹ ਸੱਚ ਪਾਤਸ਼ਾਹ ਹੁਕਮ ਕਰਦੇ ਨੇ। ਆ ਗਏ ਹਾਂ, ਇਹ ਵੀ ਬੜੇ ਵੱਡੇ ਭਾਗ ਨੇ, ਪਰ ਜਿਹੜਾ ਹੁਕਮ ਕਰਦੇ ਨੇ, ਦੇਹੋ ਸੱਜਣ ਅਸੀਸੜੀਆ ਜਿਉਂ ਹੋਵੇ ਸਾਹਿਬ ਸਿਉਂ ਮੇਲ। ਉਹ ਮੇਲ ਕਿਸ ਤਰ੍ਹਾਂ ਦਾ ਹੁੰਦਾ, ਉਸ ਮੇਲ ਦਾ ਵੀ ਸਾਨੂੰ ਥੋੜ੍ਹਾ ਜਿਹਾ ਅਨੁਭਵ ਹੋਵੇ, ਉਹ ਕਿਰਪਾ ਨਾਲ ਹੋਣਾ। ਇਹ ਜਿਹੜਾ ਕਰਮ ਕਰਨਾ, ਇਹ ਸਾਡਾ ਫਰਜ਼ ਹੋਣਾ ਉਦੋਂ ਹੈ ਜਦੋਂ ਉਹਨਾਂ ਦੀ ਰਜ਼ਾ ਹੋਣੀ ਹੈ, ਪਰ ਅਸੀਂ ਘੱਟ ਤੋਂ ਘੱਟ ਆਪਣੀ ਅਵਸਥਾ ਇੱਥੇ ਲੈ ਆਈਏ ਕਿ ਅਸੀਂ ਮੰਗਣ ਤਾਂ ਲੱਗ ਜਾਈਏ, ਸਾਡੀਆਂ ਮੰਗਾਂ ਠੀਕ ਹੋ ਜਾਣ, ਅਸੀਂ ਦਿਲੋਂ ਇਹ ਮੰਗਣ ਲੱਗ ਜਾਈਏ, ਉਹ ਕਿਰਪਾ ਵੀ ਉਹਨਾਂ ਦੀ ਹੋ ਜਾਂਦੀ ਹੈ। ਕਰਦਿਆਂ ਕਰਦਿਆਂ ਮੈਂ ਕਰਦਾ ਕਿ ਉਸੇ ਹੀ ਗੱਲ 'ਚ ਕਰਦਿਆਂ, ਜਦੋਂ ਆਪਾਂ ਇੱਥੇ ਪ੍ਰਯੋਗ ਵਿੱਚ ਹਾਂ, ਗੁਰਬਾਣੀ ਸਮਝਣ ਦੀ ਕੋਸ਼ਿਸ਼ ਕਰੀਏ। ਇਹ ਆਵੇ ਸਾਡੇ ਮਨ ਵਿੱਚ ਕਿ ਗੁਰਬਾਣੀ ਦੇ ਭਾਵ ਕੀ ਨੇ, ਉਹ ਭਾਵ ਅਸੀਂ ਸਮਝ ਕੇ, ਜਿਸ ਤਰ੍ਹਾਂ ਇੱਕ ਸੱਚ ਪਾਤਸ਼ਾਹ ਐਗਜ਼ਾਮਪਲ ਦਿੰਦੇ ਨੇ ਕਿ ਉਹਦੇ ਵਿੱਚੋਂ ਸੱਚ ਪਾਤਸ਼ਾਹ ਕਿਸੇ ਕਮਿਊਨਿਸਟ ਦੀ ਗੱਲ ਕਰਦੇ ਨੇ ਕਿ ਉਹਨੇ ਆਪਣੀ ਕਿਤਾਬ ਰੱਖੀ ਹੈ, ਅਤੇ ਉਹ ਦੇਖਦਾ ਕਿ ਇਸ ਕਿਤਾਬ ਮੁਤਾਬਕ ਮੇਰੀ ਜ਼ਿੰਦਗੀ ਕਿੱਥੇ ਕੁ ਪਹੁੰਚੀ ਹੈ, ਉਸ ਮੁਤਾਬਕ ਗੁਰਬਾਣੀ ਮੁਤਾਬਕ ਅਸੀਂ ਕਿੱਥੇ ਕੁ ਹਾਂ। ਜਿੰਨਾ ਜਿੰਨਾ ਅਸੀਂ ਸੋਚਣ ਲੱਗ ਜਾਵਾਂਗੇ, ਓਨਾ ਸਾਡਾ ਮਨ ਚੰਗਾ ਬਣਨ ਲੱਗ ਜਾਂਦਾ। ਅੱਜ ਜਿਸ ਤਰ੍ਹਾਂ ਸ਼ਬਦ ਪੜ੍ਹਿਆ ਸੀ ਇਹਨਾਂ ਨੇ, ਖਸਮਾਨਾ ਕਰ ਪਿਆਰੇ, ਪ੍ਰਭ ਜੀ ਉਹ ਖਸਮਾਨਾ ਕਰ ਪਿਆਰੇ, ਬੁਰੇ ਭਲੇ ਹਮ ਥਾਰੇ, ਕਿ ਸਾਡੇ ਮਨ ਵਿੱਚ ਇਹ ਭਾਵਨਾ ਆ ਜਾਵੇ ਕਿ ਪ੍ਰਭੂ ਮੈਨੂੰ ਪਿਆਰ ਕਰ, ਅਸੀਂ ਚੰਗੇ ਹਾਂ, ਅਸੀਂ ਮਾੜੇ ਹਾਂ, ਅਸੀਂ ਤੇਰੇ ਹਾਂ। ਇਹ ਸਾਡੇ ਮਨ ਵਿੱਚ ਕੁਛ ਚਿਰ ਲਈ ਸ਼ਬਦ ਸੁਣਦਿਆਂ ਬਾਅਦ ਵਿੱਚ ਇਹ ਭਾਵਨਾ ਸਾਡੇ ਮਨ ਵਿੱਚ ਆਉਣ ਲੱਗ ਜਾਵੇ, ਉਹਨੇ ਨਾਲ ਹੀ ਭਲਾ ਹੋਣ ਲੱਗ ਜਾਂਦਾ ਹੈ, ਉਹ ਟਾਈਮ ਚੰਗਾ ਲੰਘ ਜਾਂਦਾ ਹੈ। ਇੱਕ ਸ਼ਬਦ ਪੜ੍ਹਿਆ ਸੀ, ਸਤਿਗੁਰ ਮੇਰਾ ਵੱਡ ਸਮਰੱਥਾ, ਜੀਅ ਸੰਭਾਲੀ ਤਾਂ ਸਭ ਦੁੱਖ ਲੱਥਾ। ਉਹ ਦੁੱਖ ਕਿਹੜੇ ਨੇ? ਚਿੰਤਾ ਰੋਗ ਗਈ ਹੋ ਪੀੜਾ। ਜੇ ਮੇਰਾ ਸਤਿਗੁਰੂ ਤਾਂ ਵੱਡੀ ਸਮਰੱਥਾ ਵਾਲਾ ਹੈ ਹੀ ਹੈ, ਮੇਰਾ ਸਤਿਗੁਰੂ ਤਾਂ ਵੱਡਾ ਹੈ ਹੀ ਹੈ, ਉਸ ਗੱਲ ਵਿੱਚ ਕੋਈ ਸ਼ੱਕ ਨਹੀਂ। ਪਰ ਜੇ ਮੈਂ ਆਪਣੇ ਸਤਿਗੁਰੂ ਨੂੰ ਮੇਰੇ ਹਿਰਦੇ ਵਿੱਚ ਰਸਮਾ ਲਿਆ, ਅਤੇ ਮੇਰੇ ਕਿਹੜੇ ਦੁੱਖ ਲੱਥ ਗਏ ਨੇ, ਮੇਰੀ ਚਿੰਤਾ ਖਤਮ ਹੋ ਗਈ ਹੈ, ਅਤੇ ਮੇਰੀ ਹੋਮਾਂ ਦੀ ਪੀੜਾ ਖਤਮ ਹੋ ਗਈ ਹੈ। ਜੋ ਮੈਂ ਤਜਰਬਾ ਕੀਤਾ, ਦੁੱਖ ਹੀ ਆ ਦੋ ਨੇ, ਜੇ ਇਹ ਦੋ ਦੁੱਖ ਖਤਮ ਹੋ ਗਏ ਤਾਂ ਸਾਰੇ ਹੀ ਦੁੱਖ ਇਹਦੇ ਨਾਲ ਖਤਮ ਹੋ ਜਾਂਦੇ ਨੇ। ਰੌਲਾ ਹੀ ਹੋਮਾਂ ਦਾ ਹੁੰਦਾ, ਮੈਨੂੰ ਗਏ ਨੂੰ ਸਤਿਕਾਰ ਨਹੀਂ ਦਿੱਤਾ, ਮੈਨੂੰ ਗਏ ਨੂੰ ਸਤਿ ਸ਼੍ਰੀ ਅਕਾਲ ਨਹੀਂ ਬੁਲਾਈ, ਮੇਰਾ ਜੋ ਆਦਰ ਮਾਣ ਹੋਣਾ ਚਾਹੀਦਾ ਸੀ ਉਹ ਨਹੀਂ ਹੋਇਆ, ਉਹ ਹੋਮਾਂ ਦੀ ਪੀੜ ਚਲੀ ਜਾਂਦੀ ਹੈ, ਚਿੰਤਾ ਲੱਗੀ ਰਹਿੰਦੀ ਹੈ, ਮੇਰੇ ਬੱਚਿਆਂ ਦਾ ਕੀ ਹੋਏਗਾ, ਮੇਰੇ ਪੋਤਰਿਆਂ ਦੀ ਕੀ ਹੋਏਗਾ, ਮੇਰਾ ਆਈਲੈਟ ਦਾ ਇਗਜ਼ਾਮ ਪਾਸ ਹੋਏਗਾ ਕਿ ਨਹੀਂ, ਮੈਂ ਆਸਟ੍ਰੇਲੀਆ ਪਹੁੰਚਾਂਗਾ ਕਿ ਨਹੀਂ। ਜੇ ਉਹ ਚਿੰਤਾ ਦਾ ਦੁੱਖ ਖਤਮ ਹੋ ਜਾਂਦਾ, ਜੇ ਉਹ ਹੋਮਾਂ ਮੁੱਕ ਜਾਂਦੀ ਹੈ, ਤਾਂ ਉਹ ਕੰਮ ਕਿਉਂ ਨਹੀਂ ਕਰਨਾ ਚਾਹੀਦਾ? ਜੇ ਅਸੀਂ ਉਸ ਪਾਤਸ਼ਾਹ ਨੂੰ ਮਨ ਵਿੱਚ ਵਸਾ ਲਈਏ, ਪਰ ਉਹਨਾਂ ਦੀ ਕਿਰਪਾ ਨਾਲ ਹੀ ਵਸਣਾ, ਪਰ ਅਸੀਂ ਕੋਸ਼ਿਸ਼ ਜ਼ਰੂਰ ਕਰੀਏ ਗੁਰਬਾਣੀ ਸੁਣਦਿਆਂ ਹੋਇਆਂ। ਇਸ ਬੜੀ ਵਾਰੀ ਸੱਚੀ ਮੁੱਚੀ ਮਨ 'ਚ ਗੱਲ ਕਰਦਿਆਂ, ਬੜਾ ਕੁਛ ਪੜ੍ਹਦਿਆਂ ਹੋਇਆਂ, ਗੁਰਬਾਣੀ ਤੋਂ ਉੱਤੇ ਕੋਈ ਫਿਲੋਸਫੀ ਨਹੀਂ, ਗੁਰਬਾਣੀ ਤੋਂ ਉੱਤੇ ਕੋਈ ਸੱਚ ਨਹੀਂ। ਇੰਨੀਆਂ ਸਿੱਧੀਆਂ ਸਿੱਧੀਆਂ ਸਟੇਟਮੈਂਟਾਂ ਜੋ ਸੱਚ ਪਾਤਸ਼ਾਹ ਨੇ ਹੁਕਮ ਕੀਤਾ, ਉਹ ਕਿਤੇ ਵੀ ਹੋਰ ਲੱਭਦੀਆਂ ਨਹੀਂ। ਇਹ ਇਸ ਕਰਕੇ ਗੁਰਬਾਣੀ ਵਡਮੁੱਲੀ ਹੈ, ਗੁਰਬਾਣੀ ਨੂੰ ਸਮਝਣ ਦੀ ਆਪਾਂ ਕੋਸ਼ਿਸ਼ ਕਰੀਏ, ਅਤੇ ਉਹਨੂੰ ਮਨ ਵਿੱਚ ਵਸਾਉਣ ਦੀ ਕੋਸ਼ਿਸ਼ ਕਰੀਏ। ਮਨ ਵਿੱਚ ਵਸਾ ਕੇ ਇਹ ਅਰਜ਼ ਬੇਨਤੀ ਕਰੀਏ, ਸੱਚੇ ਪਾਤਸ਼ਾਹ, ਜੋ ਅਰਦਾਸ ਵਿੱਚ ਵੀ ਮੇਰਾ ਖਿਆਲ ਕਈ ਸਾਡੇ ਸੱਜਣ ਅਰਦਾਸ ਵਿੱਚ ਵੀ ਕਰਦੇ ਹੁੰਦੇ ਨੇ, ਸੱਚੇ ਪਾਤਸ਼ਾਹ ਜੋ ਤੂੰ ਮਨੁੱਖ ਰੂਪ ਧਾਰ ਕੇ ਗ੍ਰੰਥ ਸਾਹਿਬ ਵਿੱਚ ਹੁਕਮ ਕੀਤੇ ਨੇ, ਸਾਨੂੰ ਇਹ ਬਲ ਬਖਸ਼, ਅਸੀਂ ਤੇਰੇ ਹੁਕਮਾਂ 'ਤੇ ਚੱਲ ਸਕੀਏ, ਉਹਨਾਂ ਹੁਕਮਾਂ 'ਤੇ ਚੱਲ ਸਕੀਏ, ਸਾਡਾ ਜੀਵਨ ਉਹਨਾਂ ਮੁਤਾਬਕ ਹੋ ਸਕੇ, ਸਾਡੇ ਜੀਵਨ ਵਿੱਚ ਸਦਾ ਆਨੰਦ ਹੋ ਸਕੇ। ਉਹ ਆਨੰਦ ਮਿਲਦੇ ਨੇ, ਕਦੀ ਕੋਈ ਪੈਸਾ ਆ ਗਿਆ, ਘੜੀ ਦੀ ਘੜੀ ਆਨੰਦ ਹੋ ਗਿਆ, ਕਦੀ ਕੋਈ ਕੰਟੈਕਟ ਮਿਲ ਗਿਆ, ਘੜੀ ਦੀ ਘੜੀ ਆਨੰਦ ਹੋ ਗਿਆ, ਵੀਜ਼ਾ ਆ ਗਿਆ ਮਿਲ ਗਿਆ, ਉੱਥੇ ਜਾ ਕੇ ਨਾ ਨੌਕਰੀ ਮਿਲੀ, ਫਿਰ ਦੁੱਖ ਹੋ ਗਿਆ, ਕਿ ਸਾਨੂੰ ਉਹ ਅਵਸਥਾ ਦੀ ਕਿਰਪਾ ਕਰ ਜਿਹਦੇ ਵਿੱਚ ਸਦਾ ਆਨੰਦ ਆ ਸਕੇ। ਮੈਂ ਇਹ ਗੱਲਾਂ ਤਾਂ ਕਰ ਰਿਹਾ ਕਿ ਘੱਟੋ ਘੱਟ ਸਾਡਾ ਇਹ ਚੀਜ਼ਾਂ ਮੰਗਣ ਨੂੰ ਜੀ ਤੇ ਕਰਨ ਲੱਗ ਜਾਵੇ, ਇੱਥੇ ਆ ਕੇ ਪ੍ਰਯੋਗ ਵਿੱਚ ਕਰਦਿਆਂ ਕਰਦਿਆਂ ਸਾਡਾ ਇਸ ਪਾਸੇ ਨੂੰ ਥੋੜ੍ਹਾ ਥੋੜ੍ਹਾ ਮਨ ਮੰਨੇ। ਪਹਿਲਾ ਇਹ ਹੈ ਕਿ ਅਸੀਂ ਉਹ ਚੀਜ਼ਾਂ ਮੰਗਣ ਲੱਗ ਜਾਈਏ, ਉਹਨਾਂ ਦੇ ਘਰ ਕੋਈ ਘਾਟਾ ਨਹੀਂ, ਬਖਸ਼ਿਸ਼ ਕਰਦੇ ਨੇ, ਮਿਲ ਜਾਂਦੀਆਂ ਨੇ। ਹੋਰ ਕੁਛ ਬਾਹਰੀ ਮਰਿਆਦਾ ਦੀ ਅਰਜ਼ ਕਰਦਾ। ਸੱਚ ਪਾਤਸ਼ਾਹ ਦੇ ਉਪਦੇਸ਼ ਸੁਣਦਿਆਂ ਸੁਣਦਿਆਂ ਧਿਆਨ ਆਉਂਦਾ, ਜਿਨ੍ਹਾਂ ਚੀਜ਼ਾਂ ਤੋਂ ਆਪਾਂ ਦੂਰ ਤੁਰਦੇ ਜਾਂਦੇ ਹਾਂ। ਮਨ ਚੰਗਾ ਬਣਾਉਣ ਵਾਸਤੇ ਬਾਹਰੀ ਮਰਿਆਦਾ ਵੀ ਜ਼ਰੂਰੀ ਨੇ, ਜਿਸ ਤਰ੍ਹਾਂ ਕਿ ਇਸ਼ਨਾਨ ਕਰਨਾ। ਚਲੋ ਇੱਥੇ ਆ ਕੇ ਤਾਂ ਮੈਂ ਸਮਝਦਾ ਬਹੁਤੇ ਕਰਦੇ ਹੋਣਗੇ, ਪਰ ਮੈਂ ਬੜੇ ਘਰਾਂ ਵਿੱਚ ਜਾਂਦਾ, ਸਣੇ ਕੇਸੀ ਇਸ਼ਨਾਨ ਵੀ ਖਤਮ ਹੁੰਦਾ ਜਾਂਦਾ। ਉਹ ਆਪਾਂ ਕੋਸ਼ਿਸ਼ ਕਰੀਏ ਕਿ ਸਾਡਾ ਸਣੇ ਕੇਸੀ ਇਸ਼ਨਾਨ ਹੋਵੇ, ਜਿੰਨਾ ਜਿੰਨਾ ਹਟ ਸਕਦਾ ਬਾਹਰੋਂ ਨਾ ਖਾਧਾ ਜਾਵੇ। ਉਸ ਚੀਜ਼ ਨਾਲ ਮਨ 'ਤੇ ਫਰਕ ਪੈਂਦਾ। ਇੱਕ ਫਿਰ ਸੱਚ ਪਾਤਸ਼ਾਹ ਨੂੰ ਯਾਦ ਕਰਦੇ ਹੋਇਆ ਉਹਨਾਂ ਹੁਕਮ ਕਰਦੇ ਨੇ, ਤੁਸੀਂ ਗੁਰੂ ਨਾਨਕ ਦੀ ਫੋਟੋ ਦੇਖਦੇ ਹੋ ਤੁਹਾਡੇ ਮਨ ਵਿੱਚ ਕੀ ਆਉਂਦਾ, ਤੁਸੀਂ ਫਿਲਮ ਦਾ ਪੋਸਟਰ ਦੇਖਦੇ ਹੋ ਤੁਹਾਡੇ ਮਨ ਵਿੱਚ ਕੀ ਭਾਵਨਾ ਆਉਂਦੀਆਂ ਨੇ। ਜਿਹੜੀ ਚੀਜ਼ ਅੰਦਰ ਜਾਣੀ ਹੈ, ਕੀ ਤੁਹਾਡੇ ਅੰਦਰ ਉਸ ਚੀਜ਼ ਦਾ ਅਸਰ ਨਹੀਂ ਹੁੰਦਾ, ਉਸ ਚੀਜ਼ ਦਾ ਅਸਰ ਜ਼ਰੂਰ ਹੁੰਦਾ, ਕਿਉਂਕਿ ਅਸੀਂ ਇਸ ਪਾਸੇ ਦੇ ਢੰਡਾਊ ਹਾਂ। ਜਿੰਨਾ ਜਿੰਨਾ ਹੋ ਸਕਦਾ ਉਹਨਾਂ ਉਹਨਾਂ ਜ਼ਰੂਰ ਕਰੋ। ਫਿਰ ਸੱਚ ਪਾਤਸ਼ਾਹ ਦੇ ਉਪਦੇਸ਼ ਵਿੱਚ ਕੱਲ੍ਹ ਹੀ ਆਇਆ ਸੀ, ਹੱਥ ਮਾਂਜਿਆ ਕਰੋ। ਇਹ ਮੈਨੂੰ ਪਤਾ, ਇਹ ਵਿੱਚ ਹੀ ਸਾਰੇ ਤੁਹਾਡੇ ਅੰਦਰ ਰਹਿੰਦੇ ਹਾਂ, ਹੱਥ ਮਾਂਜਣੇ ਖਤਮ ਹੁੰਦੇ ਜਾਂਦੇ ਨੇ, ਕੁਝ ਬਹੁਤਾ ਜ਼ੋਰ ਨਹੀਂ ਲੱਗਦਾ। ਮੈਂ ਇਸ ਚੀਜ਼ ਕੋਈ ਆਉਂਦਾ ਕਿ ਹੱਥ ਮਾਂਜਣ 'ਚ ਕੀ ਪਿਆ, ਮੇਰਾ ਇਹ ਵਿਸ਼ਵਾਸ ਹੈ ਜੋ ਸਤਿਗੁਰੂ ਜਗਜੀਤ ਸਿੰਘ ਨੇ ਹੁਕਮ ਕੀਤਾ ਉਹ ਸਾਰੇ ਕੁਛ ਵਿੱਚ ਕੁਛ ਪਿਆ। ਵਿਸ਼ਵਾਸ ਤੋਂ ਬਿਨਾਂ ਸਿੱਖੀ ਵੀ ਕੋਈ ਨਹੀਂ, ਜੇ ਵਿਸ਼ਵਾਸ ਵੀ ਪਰ ਉਹਨਾਂ ਦੀ ਕਿਰਪਾ ਨਾਲ ਹੁੰਦਾ। ਇਹ ਬਖਸ਼ਿਸ਼ ਜੇ ਉਹਨਾਂ ਨੇ ਹੁਕਮ ਕੀਤਾ ਕਿ ਪਵਿੱਤਰਤਾ ਉਹਦੇ ਨਾਲ ਹੁੰਦੀ ਹੈ, ਤਾਂ ਸੱਚੀ ਮੁੱਚੀ ਪਵਿੱਤਰਤਾ ਉਹਦੇ ਨਾਲ ਹੁੰਦੀ ਹੈ, ਕੋਈ ਬਹੁਤਾ ਜ਼ੋਰ ਨਹੀਂ ਲੱਗਦਾ। ਆਪਾਂ ਹੱਥ ਮਾਂਜੀਏ, ਆਪਾਂ ਜਲ ਵਰਤੀਏ। ਇਹ ਛੋਟੀਆਂ ਛੋਟੀਆਂ ਗੱਲਾਂ ਜਿਹੜਾ ਉਹਨਾਂ ਦੇ ਹੁਕਮ ਨੇ, ਤੁਹਾਨੂੰ ਪਤਾ ਹੈ ਸੱਚ ਪਾਤਸ਼ਾਹ ਹੁਕਮ ਕਰਦੇ ਨੇ ਸਾਬਣ ਨਾਲ ਸਫਾਈ ਆ ਜਾਂਦੀ ਹੈ, ਸਾਬਣ ਨਾਲ ਪਵਿੱਤਰਤਾ ਨਹੀਂ ਆਉਂਦੀ। ਸੋ ਇਸ ਪਾਸੇ ਥੋੜ੍ਹਾ ਥੋੜ੍ਹਾ ਤੁਰੀਏ। ਐਤਕੀ ਕਥਾ ਥੋੜ੍ਹਾ ਜਿਹਾ ਫਰਕ ਨਾਲ ਕੀਤਾ ਸੀ। ਇੱਕ ਤਾਂ ਅੱਗੇ ਆਮ ਤੌਰ 'ਤੇ ਆਪਣੇ ਇੱਥੇ ਸਤਿਗੁਰੂ ਰਾਮ ਸਿੰਘ ਸੱਚ ਪਾਤਸ਼ਾਹ ਦਾ ਜਿਹੜਾ ਗੁਰੂ ਬਿਲਾਸ ਹੈ ਉਹਦੀ ਕਥਾ ਹੁੰਦੀ ਸੀ, ਇਸ ਵਾਰ ਜਸ ਜੀਵਨ ਦੀ ਕਥਾ ਹੁੰਦੀ ਹੈ। ਸਤਿਗੁਰੂ ਪ੍ਰਤਾਪ ਸਿੰਘ ਸੱਚ ਪਾਤਸ਼ਾਹ ਦਾ ਜੀਵਨ ਜਿਹੜਾ ਸੰਤ ਤਰਨ ਸਿੰਘ ਜੀ ਨੇ ਲਿਖਿਆ, ਔਰ ਉਸ ਬਾਰੇ ਤੁਸੀਂ ਬੜੀ ਵਾਰੀ ਸਤਿਗੁਰੂ ਜਗਜੀਤ ਸਿੰਘ ਸੱਚ ਪਾਤਸ਼ਾਹ ਦੇ ਉਪਦੇਸ਼ ਵਿੱਚ ਸੁਣਿਆ ਹੋਣਾ ਕਿ ਉਹਨਾਂ ਨੇ ਸਿੱਖ ਬਣ ਕੇ ਲਿਖਿਆ, ਉਹਨਾਂ ਨੇ ਸ਼ਰਧਾ ਨਾਲ ਲਿਖਿਆ, ਉਹਨਾਂ ਨੇ ਲਿਖਾਰੀ ਬਣ ਕੇ ਨਹੀਂ ਲਿਖਿਆ। ਤਾਂ ਉਹ ਕਥਾ ਇਸ ਵਾਰੀ ਕੀਤੀ ਸੀ, ਜਿੰਨੀ ਕੁ ਇੱਥੇ ਹੋ ਸਕੇਗੀ। ਬਾਕੀ ਇਹ ਕਥਾ ਰਿਕਾਰਡ ਹੋ ਕੇ ਭੈਣੀ ਸਾਹਿਬ ਦੀਆਂ ਸਾਈਟਾਂ 'ਤੇ, ਯੂਟਿਊਬ 'ਤੇ ਪਾਈ ਹੋਈ ਹੈ, ਤੁਸੀਂ ਉੱਥੋਂ ਵੀ ਅੱਗੋਂ ਸੁਣ ਸਕਦੇ ਹੋ। ਔਰ ਦੂਸਰੀ ਕਥਾ ਦਸਮ ਗ੍ਰੰਥ ਵਿੱਚੋਂ ਬਚਿੱਤਰ ਨਾਟਕ ਦੀ ਸੰਤ ਨਿਸ਼ਾਨ ਸਿੰਘ ਜੀ ਕਰਦੇ ਨੇ, ਕਿਉਂਕਿ ਦਸਮ ਬਾਣੀ ਵੀ ਨਾਮਧਾਰੀਆਂ ਵਿੱਚ ਜਾਂ ਥੋੜ੍ਹੀਆਂ ਜਿਹੀਆਂ ਟਕਸਾਲਾਂ ਵਿੱਚ ਰਹਿ ਗਈ ਹੈ। ਬਾਕੀ ਦਸਮ ਬਾਣੀ ਵੀ ਦਾ ਪਾਠ ਕਰਨਾ ਵੀ ਖਤਮ ਹੁੰਦਾ ਜਾਂਦਾ। ਮੈਂ ਸਮਝਦਾ ਕਿ ਉਹਨਾਂ ਦੇ ਮੰਦ ਭਾਗ ਨੇ ਜਿਹੜੇ ਕਹਿੰਦੇ ਨੇ ਕਿ ਇਹ ਬਾਣੀ ਨਹੀਂ, ਇਹ ਗੁਰਬਾਣੀ ਨਹੀਂ, ਕਿਉਂਕਿ ਉਹ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ, ਉਹ ਪੜ੍ਹਦੇ ਨਹੀਂ, ਉਹਨਾਂ ਦੇ ਮਨ ਵਿੱਚ ਨਿਰਮਾਣਤਾ ਨਹੀਂ। ਉਹ ਹੰਕਾਰ ਦੇ ਨਾਲ ਕਹਿੰਦੇ ਨੇ ਕਿ ਦਸਵੇਂ ਪਾਤਸ਼ਾਹ ਦੀ ਬਾਣੀ ਬਾਣੀ ਨਹੀਂ। ਸੋ ਇਸ ਕਰਕੇ ਇਹ ਜਿਹੜਾ ਬਚਿੱਤਰ ਨਾਟਕ ਹੈ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਕਵਿਤਾ ਵਿੱਚ ਉਹਨੇ ਆਪਣਾ ਜੀਵਨ ਲਿਖਿਆ ਹੋਇਆ, ਤਾਂ ਕਰਕੇ ਕਿ ਬੱਚਿਆਂ ਨੂੰ ਜਿਨ੍ਹਾਂ ਨੂੰ ਨਹੀਂ ਸਮਝ ਆਉਂਦੀ, ਇਸ ਕਰਕੇ ਇਹ ਕਥਾ ਹੁੰਦੀ ਹੈ। ਥੋੜ੍ਹਾ ਥੋੜ੍ਹਾ ਸਮਝ ਆ ਜਾਵੇ, ਅੱਗੋਂ ਤੁਹਾਨੂੰ ਜੇ ਸ਼ੌਕ ਹੋਵੇ ਤੁਸੀਂ ਆਪ ਪੜ੍ਹ ਸਕੋਗੇ, ਆਪ ਸਿੱਖ ਸਕੋਗੇ। ਗੁਰਬਾਣੀ ਇੱਕ ਉਹ ਸਮਾਂ ਸੀ ਕਿ ਜਦੋਂ ਬਚਪਨ ਵਿੱਚ ਹੀ ਗੁਰਬਾਣੀ ਤੋਂ ਸ਼ੁਰੂ ਹੁੰਦਾ ਸੀ ਔਰ ਪੰਜਾਬੀ ਸਾਰਿਆਂ ਨੂੰ ਆਉਂਦੀ ਸੀ। ਅੱਜ ਉਦੋਂ ਗੁਰਬਾਣੀ ਆਮ ਸਾਨੂੰ ਪੜ੍ਹਦੇ ਹੀ ਸਮਝ ਆ ਜਾਂਦੀ ਸੀ, ਹੁਣ ਗੁਰਬਾਣੀ ਓਨੀ ਸੌਖੀ ਤਰ੍ਹਾਂ ਸਮਝ ਨਹੀਂ ਆਉਂਦੀ। ਇਸ ਕਰਕੇ ਇਹ ਕੋਸ਼ਿਸ਼ ਕੀਤੀ ਹੈ ਕਿ ਥੋੜ੍ਹਾ ਜਿਹਾ ਅਰਥ ਕਰਨਗੇ, ਆਪਾਂ ਨੂੰ ਸਮਝ ਆਉਣ ਲੱਗ ਜਾਏਗੀ, ਉਸ ਤੋਂ ਅੱਗੇ ਫਿਰ ਚੱਲੀ ਜਾਏਗਾ। ਇਸ ਕਰਕੇ ਮੈਂ ਅਰਜ਼ ਬੇਨਤੀ ਕਰਨਾ ਚਾਹੁੰਦਾ ਕਿ ਜਿਹੜੇ ਬਾਕੀ ਦਿਨ ਰਹਿ ਗਏ ਨੇ ਉਹਨਾਂ ਵਿੱਚ ਕੋਸ਼ਿਸ਼ ਕਰੋ ਕਿ ਗੁਰਬਾਣੀ ਦਾ ਭਾਵ ਸਾਡੇ ਮਨ ਵਿੱਚ ਵਸੇ। ਕੋਸ਼ਿਸ਼ ਕਰੋ, ਮੈਂ ਇੱਕ ਅਰਜ਼ ਕਰਾਂ ਕਿ 10 ਮਿੰਟ ਭਾਵੇਂ ਤੁਸੀਂ ਬਾਅਦ ਵਿੱਚ ਘਰ ਵੀ ਹੋ, 10 ਮਿੰਟ ਬੜੀ ਸ਼ਰਧਾ ਪਿਆਰ ਨਾਲ ਮਨ ਲਾ ਕੇ ਸਤਿਗੁਰੂ ਜਗਜੀਤ ਸਿੰਘ ਸੱਚ ਪਾਤਸ਼ਾਹ ਦਾ ਜਾਂ ਸਤਿਗੁਰੂ ਪ੍ਰਤਾਪ ਸਿੰਘ ਸੱਚ ਪਾਤਸ਼ਾਹ ਦਾ ਉਪਦੇਸ਼ ਸੁਣ ਲਓ, ਔਰ ਉਹ ਇੰਨੇ ਧਿਆਨ ਨਾਲ ਸੁਣ ਲਓ। ਜਿਹੜੇ ਨੌਜਵਾਨ ਨੇ, ਬੱਚੇ ਨੇ, ਉਹ 'ਚੋਂ ਨੋਟ ਬਣਾ ਲਓ ਕਿ ਅੱਜ 10 ਮਿੰਟ 20 ਮਿੰਟ ਵਿੱਚ ਮੈਨੂੰ ਆਹ ਗੱਲ ਮਿਲੀ ਹੈ, ਮੈਂ ਅੱਜ ਆਪਣੀ ਜ਼ਿੰਦਗੀ ਵਿੱਚ ਆਹ ਚੀਜ਼ ਇੰਪਲੀਮੈਂਟ ਕਰਨੀ ਹੈ, ਤੁਹਾਡੇ ਜੀਵਨ ਵਿੱਚ ਇੱਕ ਬਦਲਾਵ ਆਉਣਾ ਸ਼ੁਰੂ ਹੋ ਜਾਏਗਾ। ਉਹ ਗੱਲ ਤਾਂ ਇਹ ਕਿ ਕੀ ਆਪਾਂ ਧਿਆਨ ਨਾਲ ਕਰਦੇ ਹਾਂ ਜਾਂ ਆਪਾਂ ਸੁਣਦੇ ਹਾਂ, ਜਦੋਂ ਆਪਾਂ ਨਾਮ ਸਿਮਰਨ ਕਰਦੇ ਹਾਂ ਕਿ ਅਸੀਂ ਧਿਆਨ ਲਾਉਣ ਦੀ ਕੋਸ਼ਿਸ਼ ਕਰਦੇ ਹਾਂ। ਥੋੜ੍ਹਾ ਥੋੜ੍ਹਾ ਕੋਸ਼ਿਸ਼ ਕਰੀਏ, ਜਿਹੜਾ ਬਾਕੀ ਸਮਾਂ ਰਹਿੰਦਾ ਉਹ ਜਿੰਨੇ ਦਿਨ ਬਾਕੀ ਨੇ ਆਪਾਂ ਕੋਸ਼ਿਸ਼ ਕਰੀਏ ਕਿ ਸਾਡਾ ਮਨ ਲੱਗੇ, ਸਾਡੇ ਮਨ ਵਿੱਚ ਗੁਰਬਾਣੀ ਵਸੇ, ਅਸੀਂ ਆਪਣਾ ਅਨੈਲਿਸਿਸ ਕਰੀਏ, ਆਪਣੇ ਆਪ ਨੂੰ ਆਪ ਅਨੈਲਿਸਿਸ ਕਰੀਏ ਕਿ ਸਾਡੇ ਅੰਦਰ ਕਿਹੜੀ ਚੀਜ਼ ਹੈ ਜਿਹੜੀ ਅਸੀਂ ਛੱਡ ਕੇ ਜਾਣੀ ਹੈ, ਸਾਡੇ ਅਸੀਂ ਇੱਥੋਂ ਕੀ ਗ੍ਰਹਿਣ ਕਰਕੇ ਜਾਣਾ, ਤਾਂ ਕਿ ਸਾਡੀ ਜ਼ਿੰਦਗੀ ਵਿੱਚ ਇੱਕ ਚੇਂਜ ਆ ਸਕੇ। ਸਾਧ ਸੰਗਤ ਜੀ, ਸੱਚ ਪਾਤਸ਼ਾਹ ਦੀ ਅਪਾਰ ਕਿਰਪਾ ਕਿ ਆਪਾਂ ਇਕੱਠੇ ਹੋ ਕੇ ਇੱਥੇ ਬਹਿੰਦੇ ਹਾਂ, ਉਹਨਾਂ ਦੇ ਚਰਨਾਂ ਵਿੱਚ ਹੱਥ ਜੋੜ ਕੇ ਮੰਗਦੇ ਹਾਂ, ਇਹ ਪੰਥ ਤੁਹਾਡਾ, ਇਹ ਗੁਰਬਾਣੀ ਤੁਹਾਡੀ ਹੈ, ਇਹ ਨਾਮ ਤੁਹਾਡਾ, ਇਸ ਸੱਚ ਨੂੰ ਸੁਣਨ ਦਾ ਤੁਸੀਂ ਮੌਕਾ ਦਿੱਤਾ, ਇਸ ਸੱਚ ਨਾਲ ਜੋੜਨ ਦੀ ਵੀ ਕਿਰਪਾ ਕਰੋ। ਇੰਨੀ ਅਰਜ਼ ਕਰਕੇ ਆ ਗਿਆ ਲੈਣਾ, ਸਤਿ ਸ਼੍ਰੀ ਅਕਾਲ।